ਵੀ ਤੁਸੀਂ ਉੱਥੇ ਵੀ ਗਏ ਸੀ। ਮਹਾਰਾਜ ਜੀ ਚੁੱਪ ਨੇ, ਦੇਖ ਲੈਂਦੇ ਨੇ, ਮੁਸਕਰਾ ਪੈਂਦੇ ਨੇ, ਉਹਦੇ ਬਾਅਦ ਫਿਰ ਚੁੱਪ ਨੇ। ਮਾਂ ਨੇ ਕਿਹਾ, ਬੇਟਾ ਭਜਨ ਕਰਨ ਵਾਲੇ ਤਾਂ ਮੈਂ ਦੇਖਦੀ ਰਹਿੰਦੀ ਹਾਂ, ਇੱਥੇ ਬਹੁਤ ਸਾਧੂ ਆਉਂਦੇ ਨੇ, ਉਹ ਥੋੜ੍ਹੀ ਘੜੀ ਦੀ ਘੜੀ ਭਜਨ ਕਰਦੇ ਆ, ਫਿਰ ਹੱਸਦੇ ਨੇ, ਗੱਲਾਂ ਕਰਦੇ ਆ, ਬਿਹਾਰ ਦੀਆਂ ਗੱਲਾਂ ਕਰਦੇ ਆ। ਤੇਰੇ ਬੱਚੇ ਨੇ, ਤੂੰ ਬੱਚਿਆਂ ਦੀ ਸੁੱਖ ਸਾਂਦ ਪੁੱਛ, ਕੋਈ ਹੋਰ ਸਾਤੇ ਗੱਲਾਂ ਪੁੱਛ ਵੀ ਤੁਸੀਂ ਕਿਵੇਂ ਰਹੇ, ਕੀ ਗੱਲ, ਤੂੰ ਗੱਲ ਕਰਨੀ ਨਹੀਂ ਸਾਡੇ ਨਾਲ, ਤੇ ਹਰ ਵਕਤ ਤੂੰ ਭਜਨ ਕਰੀ ਜਾਂਦਾ। ਮਹਾਰਾਜ ਕਹਿਣ ਲੱਗੇ, ਮਾਤਾ ਜਿਹਨੂੰ ਤੂੰ ਭਜਨ ਕਹਿੰਦੀ ਹੈ ਨਾ, ਇਹ ਇੱਕ ਜੀਵਨ ਹੁੰਦਾ, ਇਹ ਲਗਾਤਾਰ ਹੀ ਲਿਵਜੀ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ, ਉਸ ਨੂੰ ਅਨੁਭਵ ਹੁੰਦਾ, ਬਾਕੀ ਸੰਸਾਰ ਤਾਂ ਮਰਿਆ ਹੋਇਆਂ ਦਾ ਸੰਸਾਰ ਹੈ, ਕਿਉਂਕਿ ਭੁੱਲੇ ਹੋਏ ਨੇ। ਮਰਨ ਬਿਸਰਨ ਗੋਬਿੰਦ ਹੈ, ਜਿਹੜੇ ਗੋਬਿੰਦ ਨੂੰ ਭੁੱਲੇ ਹੋਏ ਨੇ, ਕਹਿੰਦੇ ਸਾਰੇ ਮਰੇ ਹੋਏ ਨੇ। ਜੀਵਨ ਹਰਨਾਮ ਧਿਆਵਣ ਹੈ, ਜਿਉਂਦੇ ਉਹ ਨੇ ਜਿਨ੍ਹਾਂ ਦੇ ਧਿਆਨ ਵਿੱਚ 24 ਘੰਟੇ ਪਰਮੇਸ਼ੁਰ ਦਾ ਨਾਮ ਲਿਵ ਰਹਿੰਦੀ ਹੈ। ਸੋ ਇਹ ਮੇਰਾ ਜਿਹੜਾ ਹੈਗਾ, ਮੈਨੂੰ ਫੁਰਸਤ ਨਹੀਂ ਹੈ, ਕਿਉਂਕਿ ਮੈਂ ਇੱਕ ਜੀਵਨ ਜਿਹੜਾ ਲਗਾਤਾਰ ਜੀਵਨ ਹੈ, ਉਹ ਜੀਵਨ ਦੇ ਵਿੱਚ ਮੈਂ ਰਹਿਣਾ, ਜੇ ਮੈਂ ਉਹਦੇ ਵਿੱਚੋਂ ਨਿਕਲਿਆ ਵਾਂ ਤਾਂ ਮੈਂ ਜਿਉਂਦਾ ਨਹੀਂ ਰਹਿੰਦਾ। ਅੱਖਾਂ ਦੀ ਮਾਂ ਵਿਸਰੈ ਮਰ ਮੱਛੀ ਪਾਣੀ ਤੋਂ ਬਗੈਰ ਜਿਉਂਦੀ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਅੱਖਾਂ ਜੀਵਾਂ ਵਿਸਰੇ ਮਰ ਜਾਓ। ਕਹਿਣ ਲੱਗੇ ਫਿਰ ਸਾਰੇ ਕਿਉਂ ਨਹੀਂ ਕਹਿੰਦੇ, ਸਾਰੀ ਦੁਨੀਆਂ ਕਿਉਂ ਨਹੀਂ, ਜੇ ਇਹ ਜੀਵਨ ਹੈ ਤਾਂ ਸਾਰੇ ਕਿਉਂ ਨਹੀਂ ਇਸ ਜੀਵਨ 'ਚ ਜਿਉਂਦੇ। ਮਹਾਰਾਜ ਕਹਿੰਦੇ ਬੜਾ ਔਖਾ, ਸਾਰੇ ਨਹੀਂ ਜਿਉਂ ਸਕਦੇ। ਆਖਣੇ ਔਖਾ ਸਾਚਾ ਨਾ, ਆਖਣੇ ਔਖਾ ਸਾਚਾ ਨਾ, ਨਾਮ ਦੇ ਵਿੱਚ ਸੁਰਤ ਲਾ ਕੇ ਲਗਾਤਾਰ ਲਿਵਦੀ ਵਸਦਾ ਚ ਰਹਿਣਾ, ਇਹ ਹਰ ਬੰਦਾ ਨਹੀਂ ਕਰ ਸਕਦਾ, ਇਹ ਬਹੁਤ ਔਖੀ ਬਾਤ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਖਾਲਸੇ ਦੀ ਰਚਨਾ ਕੀਤੀ ਤਾਂ ਆਪਣੇ ਕੈਸਾ ਕੌਤਕ ਵਰਤਾਇਆ, ਬੜਾ ਭਾਰਾ ਯੱਗ ਕੀਤਾ। ਉਸ ਯੱਗ ਦੇ ਅੰਦਰ ਸਾਰਿਆਂ ਨੂੰ ਨਿਮੰਤਰਣ ਦਿੱਤਾ, ਲੇਕਿਨ ਕੁਦਰਤ ਐਸੀ ਹੋਈ ਕਿ ਬ੍ਰਾਹਮਣਾਂ ਨੂੰ ਨਿਮੰਤਰਣ ਦੇਣਾ ਭੁੱਲ ਗਏ। ਮਹਾਰਾਜ ਨੇ ਲਿਖਿਆ ਵੀ ਸਾਡੇ ਯਾਦ ਨਹੀਂ ਰਿਹਾ, ਅਸੀਂ ਜਾਣ ਕੇ ਨਹੀਂ ਤੁਹਾਨੂੰ ਛੱਡਿਆ, ਯਾਦ ਤੋਂ ਭੁੱਲ ਗਏ। ਅਤੇ ਜਿਸ ਵਕਤ ਆਏ ਉਹ ਪਹਿਲਾਂ ਸੁਨੇਹਾ ਦਿੱਤਾ ਹੋਇਆ ਸੀ, ਆਪਣੇ ਡੇਰਿਆਂ 'ਚ ਬੈਠੇ ਸੀ ਰਾਮ ਨਾਲ, ਵੀ ਕੋਈ ਬੁਲਾਊਗਾ ਤਾਂ ਜਾਵਾਂਗੇ। ਜਾਂ ਪਤਾ ਲੱਗਿਆ ਵੀ ਲੰਗਰ ਤਾਂ ਸ਼ੁਰੂ ਹੋ ਗਿਆ ਜੱਗ, ਅਤੇ ਹੁਣ ਦੱਸਣਾ ਦੱਸਣਾ। ਉਸ ਵੇਲੇ ਮਹਾਰਾਜ ਜੀ ਕੋ ਆ ਗਏ, ਮਹਾਰਾਜ ਜੀ ਨੇ ਖਾਲਸੇ ਨੂੰ ਇਹ ਦੇ ਦਿੱਤੀ ਦੱਸਣਾ। ਉਸ ਵੇਲੇ ਇਹਨਾਂ ਨੇ ਬੜਾ ਇਤਰਾਜ਼ ਕਰਿਆ ਕਿ ਮਹਾਰਾਜ ਤੁਸੀਂ ਮਰਿਆਦਾ ਪੁਰਸ਼ੋਤਮ, ਕਲਯੁੱਗ ਦੇ ਅਵਤਾਰ, ਅਤੇ ਪਿਛਲੇ ਯੁੱਗਾਂ 'ਚ ਜੋ ਮਰਿਆਦਾ ਚੱਲਦੀ ਸੀ ਉਹਦੇ ਨਾਲ ਬੰਨਣ ਵਾਸਤੇ ਸੰਸਾਰ 'ਤੇ ਆਏ ਹੋ। ਤਿੰਨਾਂ ਯੁੱਗਾਂ ਦੇ ਅੰਦਰ ਬ੍ਰਾਹਮਣ ਦਾ ਸਤਿਕਾਰ ਹੁੰਦਾ ਹੈ, ਅਤੇ ਇਹਨੂੰ ਉੱਚੇ ਥਾਂ 'ਤੇ ਬਿਠਾਉਂਦੇ ਸੀ, ਗੁਰੂ ਮੰਨਦੇ ਸੀ। ਮਹਾਰਾਜ ਮੁਸਕਰਾ ਪਏ ਵੀ ਬਾਣੀ ਦੇ ਅੰਦਰ ਤਾਂ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਹੀਂ। ਬੰਦਗੀ ਕਰਨ ਵਾਲਿਆਂ ਦਾ ਗੁਰੂ ਨਹੀਂ ਹੈ, ਜਗਤ ਦਾ ਗੁਰੂ ਹੈ। ਮਹਾਰਾਜ ਕਹਿੰਦੇ ਕੀ ਗੱਲ, ਤੁਹਾਨੂੰ ਰਾਜੀ ਕੀ ਹੋ ਗਈ, ਅਸੀਂ ਤਾਂ ਜਿਵੇਂ ਤੁਹਾਡਾ ਆਦਰ ਕਰਦੇ ਹਾਂ। ਕਹਿੰਦੇ ਮਹਾਰਾਜ ਸਾਨੂੰ ਪਹਿਲਾਂ ਛਕਾਇਆ ਜਾਂਦਾ ਸੀ, ਅਤੇ ਸਾਨੂੰ ਪੂਜਿਆ ਜਾਂਦਾ ਸੀ, ਮੰਨਿਆ ਜਾਂਦਾ ਸੀ, ਅਤੇ ਹੁਣ ਸਾਡਾ ਰੁਜ਼ਗਾਰ ਤੁਸੀਂ ਖੋ ਰਿਹਾ ਕਲਯੁੱਗ ਦੇ ਅੰਦਰ। ਤੁਹਾਡੀ ਸਿੱਖੀ ਹੋਈ ਹੈ ਸਾਰੇ ਭਾਰਤ ਵਰਸ਼ ਦੇ ਅੰਦਰ, ਸਾਧ ਸਿੰਘ ਜੀ ਗੁਰੂ ਮਹਾਰਾਜ ਦੇ ਵੇਲੇ ਸਾਰੇ ਹਿੰਦੁਸਤਾਨ 'ਚ ਸਿੱਖੀ ਸੀ, ਉਹ ਤਾਂ ਪਿਛਲਿਆਂ ਤੋਂ ਸਾਂਭੀ ਨਹੀਂ ਗਈ, ਹੌਲੀ ਹੌਲੀ ਮੱਧਮ ਪੈ ਗਈ। ਸਾਰੇ ਜਾ ਕੇ ਦੇਖ ਲਓ, ਲੰਕਾ ਤੱਕ ਗੁਰਦੁਆਰੇ ਬਣੇ ਹੋਏ, ਗੁਰੂ ਨਾਨਕ ਪਾਤਸ਼ਾਹ ਕੇ ਕੋਈ ਤਾਂ ਸੰਭਾਲਦਾ ਸੀ ਉੱਥੇ, ਜੇ ਸਿੱਖੀ ਸੀ ਤਾਂ ਹੀ ਉੱਥੇ ਗੁਰਦੁਆਰੇ ਸਾਂਭੇ ਜਾਂਦੇ ਸੀ। ਵੀ ਸਾਰੇ ਭਾਰਤ ਵਰਸ਼ ਤੁਹਾਡੀ ਸਿੱਖੀ ਹੈ, ਹੁਣ ਸਾਨੂੰ ਕੌਣ ਪੁੱਛੂਗਾ। ਮਹਾਰਾਜ ਕਹਿੰਦੇ ਕੋਈ ਨਹੀਂ, ਤੁਹਾਡੀ ਪੁੱਛ ਕਰ ਲਾਂਗੇ। ਲੇਕਿਨ ਪੰਡਿਤ ਜੀ ਇਹ ਮੇਰੇ ਗੁਰਸਿੱਖ ਬੰਦਗੀ ਕਰਦੇ ਨੇ, ਇਹਨਾਂ ਦੀ ਸੇਵ ਕੀਤੀ ਹੋਈ ਮੈਨੂੰ ਚੰਗੀ ਲੱਗਦੀ ਹੈ। ਸੇਵ ਕਰੀ ਇਨ ਹੀ ਕੀ ਪਾਵਤ, ਔਰ ਆਮ ਕੀ ਸੇਵ ਸਹਾਤ ਨਾ ਜੀ ਕੋ, ਦਾਨ ਦਿਓ ਇਨ ਹੀ ਕੋ ਭਲੋ, ਔਰ ਆਮ ਕੋ ਦਾਨ ਨਾ ਲਾਗਤ ਨਹੀਂ, ਅੱਗੇ ਫਲੈ ਇਨ ਹੀ ਕੋ ਦਿਓ। ਕਹਿੰਦੇ ਜਿਹੜਾ ਅੱਗੇ ਫਲਣਾ ਹੈ ਉਹ ਵੀ ਇਹਨਾਂ ਬੰਦਗੀ ਕਰਨ ਵਾਲਿਆਂ ਨੂੰ ਦਿੱਤਾ ਹੋਇਆ ਹੀ ਫਲਣਾ। ਚਲੋ ਤੁਹਾਡਾ ਬਈ ਅਸੀਂ ਮਾਣ ਨਹੀਂ ਤੋੜਦੇ, ਤੁਹਾਨੂੰ ਰੋਜ਼ 5 ਮੋਹਰਾਂ ਮਿਲਿਆ ਕਰਨਗੀਆਂ, ਠੀਕ ਹੈ ਨਾ, ਸੋਨੇ ਦੀਆਂ ਮੋਹਰਾਂ। 5 ਪਾਉਂਡ ਦਾ ਜੇ ਅੱਜ ਮੁੱਲ ਲਾਈਏ ਤਾਂ 200 ਰੁਪਈਆ, ਲੇਕਿਨ ਮੋਹਰ ਦਾ ਤਾਂ ਇਸ ਤੋਂ ਵੀ ਜ਼ਿਆਦਾ ਸੀ ਅੱਜ ਦੇ ਸਿੱਕੇ ਨਾਲ। ਬਾਕੀ ਤੁਹਾਨੂੰ ਅੱਜ ਅਸੀਂ ਵਸਤਰ ਵੀ ਨਵੇਂ ਦੇਵਾਂਗੇ, ਰੇਸ਼ਮ ਦੀਆਂ ਚਾਦਰਾਂ ਵੀ ਦੇਵਾਂਗੇ, ਅਤੇ ਹੋਰ ਵੀ ਤੁਹਾਡੀ ਸੇਵਾ ਜੋ ਤੁਸੀਂ ਕਰੋਗੇ ਕਰਾਂਗੇ, ਬਿਸਤਰੇ ਵੀ ਦੇਵਾਂਗੇ ਨਵੇਂ ਰੇਸ਼ਮ ਦੇ, ਅਤੇ ਤੁਸੀਂ ਇੱਕੋ ਕੰਮ ਕਰਿਆ ਕਰੋ, ਹੋਰ ਅਸੀਂ ਤੁਹਾਡੇ ਕੋਈ ਕੰਮ ਨਹੀਂ ਲੈਣਾ, ਪੱਤਰੀਆਂ ਨਹੀਂ ਘਲਾਉਣੀਆਂ, ਹੋਰ ਨਹੀਂ ਕੁਛ ਕਰਨਾ। ਕਹਿੰਦੇ ਦੱਸੋ ਮਹਾਰਾਜ ਕਿਹੜਾ ਕੰਮ। ਮਹਾਰਾਜ ਕਹਿੰਦੇ ਤਿਆਰ ਹੋ ਕੇ ਆਇਓ। ਕਹਿੰਦੇ ਹਾਂ। ਕਹਿੰਦੇ ਨਾ ਸਵੇਰੇ ਆਇਓ, ਪ੍ਰਸ਼ਾਦ ਪਾਣੀ ਇੱਥੇ ਹੀ ਮਿਲੇਗਾ, ਦੱਸੋ ਕੀ ਬਣਾਈਏ। ਜਿਸ ਤਰ੍ਹਾਂ ਦਾ ਕਿਹਾ ਮਹਾਰਾਜ ਜੀ ਨੇ ਪ੍ਰਸ਼ਾਦ ਪਾਣੀ ਤਿਆਰ ਕਰਿਆ, ਸਾਰੇ ਬੁਲਾ ਲਏ, ਆਸਣ ਵਿਛਾ ਤੇ, ਮਾਲਾ ਰੱਖਤੀ ਹਰੇਕ ਆਸਣ ਤੇ। ਕਹਿੰਦੇ ਪਹਿਲਾਂ ਛਕ ਲਓ, ਜਿਹਨੇ ਕਦੇ ਸੰਜਮਨਾ ਕਰਿਆ ਹੋਵੇ ਉਹ ਅਲਪਹਾਰ ਨਹੀਂ ਕਰ ਸਕਦਾ, ਸਵਾਦੂ ਭੋਜਨ ਸੀ, ਪੇਟ ਭਰ ਲਿਆ, ਡਕਾਰ ਆਉਣੇ ਸ਼ੁਰੂ ਹੋ ਗਏ। ਕਹਿੰਦੇ ਹੁਣ ਐਂ ਕਰੋ, ਆਹ ਆਸਣਾਂ 'ਤੇ ਬਹਿ ਜਾਓ ਅਤੇ 4 ਘੰਟੇ ਬਾਅਦ ਤੁਹਾਨੂੰ ਛੁੱਟੀ ਹੋਏਗੀ। 2 ਘੰਟੇ ਬਾਅਦ ਸ਼ਰਦਾਈ ਜਲ ਪਾਣੀ ਆਏਗਾ, ਉਹਦੇ 2 ਘੰਟੇ ਬਾਅਦ ਤੁਹਾਨੂੰ ਛੁੱਟੀ ਹੋਏਗੀ, ਫਿਰ ਪ੍ਰਸ਼ਾਦਾ ਛਕਣਾ, ਪੱਕਾ ਭੋਜਨ ਹੋਏਗਾ ਮਠਿਆਈਆਂ ਦਾ। ਉਹਦੇ ਬਾਅਦ 2 ਘੰਟੇ ਬਾਅਦ ਫਿਰ ਅਸੀਂ ਜਲ ਪਾਣੀ ਲਿਆਵਾਂਗੇ, ਫਿਰ 2 ਘੰਟੇ ਦੇ ਬਾਅਦ ਤੁਹਾਨੂੰ ਛੁੱਟੀ ਦੇ ਦਿੱਤੀ ਜਾਏਗੀ। ਅਤੇ ਆਹ ਮੋਹਰਾਂ ਅਤੇ ਆਹ ਤੁਹਾਡੀ ਦਕਸ਼ਣਾ ਸਾਰੀ ਤਿਆਰ ਪਈ ਹੈ। ਕਹਿੰਦੇ ਕੰਮ ਕਹਿੰਦੇ ਆ, ਇੱਥੇ ਬੈਠ ਜਾਓ, ਮਨ ਨਹੀਂ ਜਾਣ ਦੇਣਾ, ਕਿਧਰੇ ਬੋਲਣਾ ਨਹੀਂ ਹੈ, ਚਿੱਤ ਇਕਾਗਰ ਕਰਕੇ ਵਾਹਿਗੁਰੂ 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 ਕਰੋ। ਐ ਨਹੀਂ ਹੈ ਸੋਣਾ ਨਹੀਂ ਹੈ, ਗੱਲਾਂ ਨਹੀਂ ਕਰਨੀਆਂ, ਪਹਿਰੇਦਾਰ ਸਾਡਾ ਖੜਾ। ਫਿਰ ਜੇ ਉਹ ਜ਼ਿਆਦੇ ਉਹ ਗੁੱਸੇ ਹੋਇਆ ਤੁਹਾਡੇ ਨਾਲ, ਤੇ ਤੁਹਾਡਾ ਕਸੂਰ ਹੋਏਗਾ, ਸਾਡਾ ਨਹੀਂ ਦੋਸ਼ ਹੋਏਗਾ। ਠੀਕ ਹੈ ਮਹਾਰਾਜ, 5 ਮੋਹਰਾਂ ਰੋਜ਼ ਮਿਲਿਆ ਕਰਨਗੇ। ਬੜੀ ਖੁਸ਼ੀ ਦੇ ਨਾਲ ਬੈਠ ਕੇ 2 ਘੰਟੇ ਤੋਂ ਪਹਿਲਾਂ ਹੀ ਅਜੇ ਘੰਟਾ ਵਾਸੀਆਂ ਆਉਣੀਆਂ ਸ਼ੁਰੂ ਹੋ ਗਈਆਂ, ਝੂਠੇ ਲੈਣ ਲੱਗ ਗਏ ਨੀਂਦ ਦੇ। ਭਾਈ ਆਲਮ ਸਿੰਘ ਨੂੰ ਪੈਰੇ 'ਤੇ ਕਢਾਇਆ ਸੀ ਮਹਾਰਾਜ, ਕਹਿੰਦੇ ਭਾਈ ਆਲਮ ਸਿੰਘ ਜਗਾਇਆ ਨਹੀਂ, ਸਲੋਤਰ ਸੀ ਉਹਦੇ ਕੋਲ, ਡੰਡਾ ਸੀ ਉਹ ਪਿੱਠ ਨਾਲ ਲਾ ਲਿਆ ਕਰੇ ਜਿਹੜਾ ਸੌਣ ਲੱਗੇ, ਸਾਵਧਾਨ ਸਾਵਧਾਨ। ਔਖੇ ਹੋ ਗਏ ਵਾਸੀ, ਇੱਕ ਨੂੰ ਆਈ ਸਾਰਿਆਂ ਦੀਆਂ ਲੱਗੀਆਂ, ਕਹਿੰਦੇ ਨਾ ਨਾ ਵਾਸੀ ਨਾ ਲਓ, ਚੁੱਪ। 2 ਘੰਟੇ ਹੋਰ ਕੱਢੇ, 2 ਘੰਟੇ ਦੇ ਬਾਅਦ ਜਲ ਪਾਣੀ ਆ ਗਿਆ, ਪੀਤਾ। 2 ਘੰਟੇ ਬਾਅਦ ਫਿਰ ਪੱਕਾ ਭੋਜਨ ਆ ਗਿਆ, ਛਕਿਆ, ਫਿਰ ਗੱਲਾਂ ਕਰਨ ਲੱਗ ਗਏ। ਹੁਣ ਚਿੱਤ ਨਹੀਂ ਲੱਗਦਾ, ਜਦ ਮੌਕਾ ਦੇਖਦੇ ਹਾਂ ਇੱਕ ਦੂਏ ਨੂੰ ਗੱਲ ਕਰਦੇ ਹਾਂ। ਇਹਨਾਂ ਨੂੰ ਸਿੰਘ ਕਰੜੇ ਹੋ ਗਏ, ਕਹਿੰਦੇ ਅਸੀਂ ਫਿਰ ਜ਼ੋਰ ਨਾ ਮਾਰਨਾ ਪਿੱਠ, ਫਿਰ ਪੰਡਿਤ ਜੀ ਸਾਡਾ ਦੋਸ਼ ਨਹੀਂ, ਡਿਊਟੀ ਦੇਵੋ ਜਿਹੜੀ ਤੁਹਾਨੂੰ ਪੂਰੀ ਦੇਈ ਹੈ। 2 ਘੰਟੇ ਹੋਰ ਕਰੇ, 8 ਘੰਟੇ ਦੇ ਬਾਅਦ ਮਹਾਰਾਜ ਜੀ ਕਹਿਣ ਲੱਗੇ ਲਿਆਓ ਸਾਰਿਆਂ ਨੂੰ, ਲਓ ਭਾਈ 5 ਮੋਹਰਾਂ, ਆਹ ਬਸਤਰ ਅੱਜ ਲਓ ਰੇਸ਼ਮ ਦੇ, ਅਤੇ ਹੋਰ ਆ ਬਿਸਤਰੇ ਵੀ ਤੁਹਾਨੂੰ ਦਿੰਦੇ ਹਾਂ, ਕੱਲ੍ਹ ਤੋਂ ਤੁਹਾਡੀਆਂ ਪੱਕੀਆਂ 5 ਮੋਹਰਾਂ, ਅਤੇ ਮੇਰਾ ਪੰਥ ਇਸੇ ਤਰ੍ਹਾਂ ਤੁਹਾਡੀ ਸੇਵਾ ਕਰਦਾ ਰਹੇਗਾ। ਕਹਿੰਦੇ ਸੱਚੇ ਪਾਤਸ਼ਾਹ ਆਹ ਵੀ ਵਾਪਸ ਲੈ ਲਓ, ਸਾਤੋਂ ਨਹੀਂ ਇਹ ਕੰਮ ਹੁੰਦਾ, ਇਹ ਤਾਂ ਬਹੁਤ ਔਖਾ ਹੈ, ਅਸੀਂ ਅੱਜ 8 ਘੰਟੇ ਤਾਂ ਕੱਢਦੇ, ਸ਼ਰਮੋ ਕਿ ਸ਼ਰਮੀ, ਅਸੀਂ ਫੈਸਲਾ ਕਰ ਲਿਆ ਵੀ ਕੱਲ੍ਹ ਤੋਂ ਨਹੀਂ ਕੱਢਣਾ। ਕਹਿੰਦੇ ਫਿਰ ਤੁਹਾਡਾ ਜਿਹੜਾ ਰਿਜ਼ਕ ਹੈ, ਤੁਸੀਂ ਕਿਹਾ ਵੀ ਸਾਡਾ ਰਿਜ਼ਕ ਮਾਰਤਾ। ਕਹੇ ਨਾ ਸੱਚੇ ਪਾਤਸ਼ਾਹ, ਰਾਹੂ ਕੇਤੂ ਬੈਲ ਹਮਾਰੇ, ਸੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰਨ, ਮਾਰ ਲਿਆ ਵੇ ਛੇਤੀ, ਮਾਈ ਕੋ ਜਾ ਕੇ ਕਹਿ ਦੇਣਾ ਤੇਰੇ ਪੁੱਤਰ ਨੂੰ ਸਿੰਘਾਂ ਵਾਲੇ ਦਾ ਡਰ ਹੈ, ਪੀੜੀ ਧਾਤ ਪਾ ਕੇ ਸੱਤੇ ਅਨਾਜ ਦੇ ਦੇ, ਸਾਰੀਆਂ ਤਾਂ ਦਾਲਾਂ ਆ ਜਾਣਗੀਆਂ, ਵਿੱਚ ਸੋਨੇ ਦੀ ਮੁੰਦਰੀ ਵੀ ਪਾਉਣੀ ਪਊਗੀ। ਮਾੜਾ ਜਿਹਾ ਤਾਂ ਕੰਮ ਸਿਖਾਲਾ ਜਿਹਾ, ਮਾੜਾ ਜਿਹਾ ਮਾਈ ਨੂੰ ਭਰਮੇ ਪਾਉਣਾ, ਅਗਲੇ ਘਰ ਨੂੰ ਪਾਉਣਾ, ਅਸੀਂ ਤਾਂ ਇਦੋਂ ਵੀ ਵੱਧ ਲੈ ਆਉਂਦੇ ਹਾਂ। ਤਾਂ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਕਿ ਆਖਣ ਔਖਾ ਸਾਚਾ ਨਾਂ, ਪਰ ਇਹ ਨਾਂ ਦੇ ਵਿੱਚ ਮਾਤਾ ਬੜੀਆਂ ਬਰਕਤਾਂ ਨੇ। ਜੇ ਕਿਸੇ ਦੇ ਮਨ ਵਿੱਚ ਖੁਆਹਿਸ਼ ਹੋ ਜਾਵੇ ਨਾਮ ਦੀ, ਅਤੇ ਉਹਨੂੰ ਭੁੱਖ ਲੱਗ ਜਾਵੇ, ਜਿਵੇਂ ਰੋਟੀ ਦੀ ਭੁੱਖ ਲੱਗਦੀ ਹੈ ਬੰਦੇ ਨੂੰ, ਸਾਚੇ ਨਾਮ ਕੀ ਲੱਗਾ ਭੂਖ, ਉਹ ਤਾਂ ਭੁੱਖ ਹੈ, ਖਾਏ ਚਲੀ ਹੈ ਤੂੰ, ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ,
ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ।
ਸੱਚੇ ਨਾਮ ਦੀ ਹਿਰਦੇ ਵਿੱਚ ਭੁੱਖ ਜਾਗ ਪਵੇ, ਕਹਿੰਦੇ ਫਿਰ ਇਹ ਸਾਰੇ ਦੁੱਖਾਂ ਨੂੰ ਭੁੱਖ ਖਾ ਜਾਂਦੀ ਹੈ। ਜਦ ਆਦਮੀ ਭੁੱਖਾ ਹੁੰਦਾ ਹੈ ਫਿਰ ਜਿਹੀ ਜੀ ਵੀ ਰੋਟੀ ਮਿਲ ਜੇ ਉਹ ਖਾ ਜਾਂਦੀ। ਇਹ ਭੁੱਖ ਪਤਾ ਕੀ ਕਰਦੀ ਹੈ, ਸਾਰੇ ਦੁੱਖਾਂ ਦਾ ਖਾਤਮਾ ਕਰ ਦਿੰਦੀ ਹੈ। ਸੱਚੇ ਨਾਮ ਕੀ ਲਾਗੈ ਭੂਖ, ਉਹ ਤਾਂ ਭੁੱਖਾ ਹੈ, ਖਾਏ ਚਲੀ ਹੈ ਦੁੱਖ, ਸਾਰੇ ਦੁੱਖ ਖਾ ਲਏ। ਸੋ ਕਿਉਂ ਵਿਸਰਾ ਮੇਰੀ ਮਾਏ, ਦੱਸ ਰਿਹਾ ਜਾ ਨਾਮ ਫਿਰ ਮੈਨੂੰ ਕਿਉਂ ਭੁੱਲੇ। ਸੱਚਾ ਸਾਹਿਬ ਸੱਚ ਹੀ ਨਾ। ਸੋ ਮਹਾਰਾਜ ਕਹਿਣ ਲੱਗੇ ਭਾਈ ਮੱਲੂ ਸ਼ਾਹੀ ਦੇਖ, ਆਹ ਜਿਹੜਾ ਤੈਨੂੰ ਦੱਸਿਆ ਨਾ ਵੀ ਆਪਣੇ ਆਪ ਨੂੰ ਆਤਮਾ ਸਰੂਪ ਸਮਝ ਤੇ ਹਿਰਦੇ ਚ ਆਪਣੇ ਚ ਪਰਮੇਸ਼ਰ ਸਮਝ, ਅੰਦਰ ਤੇਰੇ ਨਾਲ, ਅੰਦਰ ਵੀ ਬਾਹਰ ਵੀ ਹਰ ਥਾਂ ਤੇਰੇ ਨਾਲ ਰਹਿਣਾ। ਇਹ ਜਿਹੜਾ ਨਾਲ ਰਹਿਣ ਦਾ ਭਾਵਨਾ ਹੈ ਨਾ 24 ਘੰਟੇ ਦੀ, ਇਹਨੂੰ ਨਾਮ ਕਹਿੰਦੇ ਨੇ। ਇਹ ਨਾਮ ਦਾ ਫਲ ਹੈ। ਪਹਿਲਾਂ ਵਾਹਿਗੁਰੂ ਕਰਦੇ ਹਾਂ ਅਸੀਂ, ਇਹ ਵਾਹਿਗੁਰੂ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਇਹਦੇ ਨਾਲ ਅਸੀਂ ਅਨਮੇ ਕੋਸ਼ ਚੋਂ ਲੰਘ ਜਾਂਦੇ ਹਾਂ ਸ਼ੁਭ ਕਰਮ ਕਰਕੇ। ਉਹਦੇ ਬਾਅਦ ਅਸੀਂ ਸਵਾਸ ਦਾ ਨਾਮ ਜਪਦੇ ਹਾਂ, ਇਹਦੇ ਨਾਲ ਅਸੀਂ ਪ੍ਰਾਣਮਈ ਕੋਸ਼ ਚੋਂ ਲੰਘ ਜਾਂਦੇ ਹਾਂ। ਫਿਰ ਉੱਥੋਂ ਆ ਕੇ ਅਸੀਂ ਉਪਾਸ਼ਨਾ ਕਰਦੇ ਹਾਂ। 4 ਕਿਸਮ ਦੀ ਉਪਾਸ਼ਨਾ ਹੈ, ਇੱਕ ਤਾਂ ਸਾਕਾਰ ਦੀ ਉਪਾਸ਼ਨਾ, ਇੱਕ ਸ਼ਬਦ ਦੀ ਉਪਾਸ਼ਨਾ, ਇੱਕ ਜੋਤੀ ਸਰੂਪ ਸਮਝ ਕੇ ਵਾਹਿਗੁਰੂ ਦੀ ਉਪਾਸ਼ਨਾ, ਚੌਥਾ ਹੈ ਗਿਆਨ ਦੀ ਬਿਰਤੀ, ਪਰਮੇਸ਼ਰ ਨੂੰ ਪਰਿਪੂਰਨ ਸਮਝ ਕੇ ਉਹਦੇ ਵਿੱਚ ਬਿਰਤੀ ਲਾਉਣੀ। ਇਹ ਉਪਾਸ਼ਨਾ ਦੇ ਨਾਲ ਮਨ ਦਾ ਪਰਦਾ ਦੂਰ ਹੋ ਜਾਂਦਾ, ਮਨੋਮਈ ਕੋਸ਼ ਲੰਘ ਜਾਂਦਾ। ਉਹਦੇ ਬਾਅਦ ਬੁੱਧੀ ਦਾ ਜਿਹੜਾ ਹੈ ਉਹ ਬਾਣੀ ਦੀ ਵਿਚਾਰਨਾ, ਤੱਤ ਦੀ ਵਿਚਾਰਨਾ ਜੋ ਤੈਨੂੰ ਹੁਣ ਦੱਸੀ ਹੈ, ਇਹਦੀ ਜਦ ਵਿਚਾਰ ਕਰੇਗਾ ਇਹ ਬੁੱਧੀ ਦਾ ਪਰਦਾ ਤੇਰੇ ਉੱਤੋਂ ਲੈ ਜਾਏਗਾ, ਤੇਰੇ ਸਰੂਪ ਤੋਂ, ਜਿਹਨੂੰ ਅਸੀਂ ਜੋਤੀ ਸਰੂਪ ਕਹਿੰਦੇ ਹਾਂ। ਜਦ ਇਹ ਪ੍ਰਤੱਖ ਹੋ ਜਾਏਗਾ ਉਸ ਵੇਲੇ ਤੋਂ ਇੱਕ ਪਰਦਾ ਰਹਿ ਜਾਏਗਾ ਤੇਰੇ ਅਗਿਆਨ ਦਾ। ਉਹ ਪਰਦਾ ਜਿਹੜਾ ਹੈ ਉਹ ਗੁਰੂ ਪੂਰਾ ਪਰਦੇ ਨੂੰ ਲਾਉਣ ਨੂੰ ਸਮਰੱਥ ਹੋਇਆ ਕਰਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਤੂੰ ਜਦੋਂ ਨਾਮ ਜਪੇਗਾ ਤਾਂ ਦੁੱਖਾਂ ਦਾ ਵੀ ਖਾਤਮਾ ਹੋਏਗਾ, ਲਿਵ ਦੀ ਅਵਸਥਾ ਤੈਨੂੰ ਪ੍ਰਾਪਤ ਹੋ ਜਾਏਗੀ, ਤੇ ਕਿਰਤ ਤਾਂ ਤੇਰੀ ਧਰਮ ਦੀ ਹੈਗੀ ਹੋਈ, ਫੌਜ ਦੀ ਨੌਕਰੀ ਹੈ, ਡਿਊਟੀ ਦੇਣੀ ਹੈ, ਇਹਦੇ 'ਚ ਕੋਈ ਬੇਈਮਾਨੀ ਨਹੀਂ, ਕੋਈ ਠੱਗੀ ਨਹੀਂ, ਕੋਈ ਚੋਰੀ ਨਹੀਂ, ਚਕਾਰੀ ਨਹੀਂ। ਅਤੇ ਦੂਸਰਾ ਹੈ ਕਿ ਕਿਰਤ ਜੇ ਕੋਈ ਹੈ ਵੀ ਤਾਂ ਇਹਨੂੰ ਸ਼ੁੱਧ ਕਰ ਲੈ, ਕਿਰਤ ਧਰਮ ਦੀ ਕਰ। ਮਨ ਹੈ ਜਿਹੜਾ ਇਹਨੂੰ ਵਿਕਾਰਾਂ ਤੋਂ ਰੋਕ, ਮਨ ਦੇ ਅੰਦਰ ਵਿਕਾਰ ਆਉਂਦੇ ਨੇ ਕਿਉਂਕਿ ਮਨ ਦੇ ਨਸ਼ੇ ਜਦੇ ਹੀ ਚੜ ਜਾਂਦੇ ਨੇ, ਜਿਹੜੇ ਆਤਮ ਨਸ਼ੇ ਨੇ ਇਹ ਹੌਲੀ ਹੌਲੀ ਮਿਹਨਤ ਨਾਲ ਚੜ੍ਹਦੇ ਨੇ, ਛੇਤੀ ਨਸ਼ਾ ਆਦਮੀ ਨੂੰ ਛੇਤੀ ਦੇ ਕੇ ਪਤਾ ਦਿੰਦਾ ਹੈ। ਅਤੇ ਇਹ ਵਿਕਾਰਾਂ ਤੋਂ ਹਟ ਕੇ ਲਿਵ ਵਿੱਚ ਆਪਣੀ ਬਿਰਤੀ ਲੈ, ਅਤੇ ਇਹਦੇ ਜਦੋਂ ਤੂੰ ਲਿਵ 'ਚ ਆ ਗਿਆ ਫਿਰ ਬਰਕਤਾਂ ਹੀ ਬਰਕਤਾਂ ਪੈ ਜਾਣਗੀਆਂ ਤੇਰੀ ਕਮਾਈ 'ਚ, ਤੇਰੇ ਬਚਨਾਂ 'ਚ, ਤੇਰੇ ਦੇਖਣ 'ਚ, ਸਭ ਕਾਸੇ 'ਚ ਬਰਕਤਾਂ।
ਸਰਬ ਮਨੋਰਥ ਜੇ ਕੋ ਚਾਹੇ ਸੇਵਾ ਏਕ ਲਗਾਨਾ, ਸਰਬ ਮਨੋਰਥ ਜੇ ਤੂੰ ਚਾਹੇ ਸੇਵਾ ਏਕ ਲਗਾਨਾ।
ਚਾਰ ਪਦਾਰਥਾਂ ਦੀ ਲੋੜ ਹੈ ਤਾਂ ਸੰਗਤ ਦੀ ਸੇਵਾ ਕਰ। ਚਾਰ ਪਦਾਰਥ ਜੇ ਕੋ ਮੰਗ ਹੈ ਸਾਧਜਨਾਂ ਕੀ ਸੇਵਾ ਲੈ। ਜੇ ਸਾਰੇ ਹੀ ਮਨੋਰਥ ਪੂਰੇ ਕਰਨੇ ਚਾਹੁੰਦਾ ਤਾਂ ਤੂੰ ਇੱਕ ਨਿਦਾਨਾ ਜੋ ਵਾਹਿਗੁਰੂ ਹੈ ਉਹਦਾ ਸਿਮਰਨ ਕਰ, ਉਹਦੀ ਸੇਵਾ ਕਰ। ਜਾਂ ਕਹਿ ਸਿਮਰਨ ਸਰਵ ਨਿਧਾਨਾ, ਮਾਨ ਮਹਿਤ ਇੱਜ਼ਤ ਮਾਨ ਪਤ ਪੂਰੀ, ਨਾਮ ਲੈ ਤੇ ਕੋਟ ਅਗ ਨਸ ਹੈ, ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਭਗਤ ਬਖਸ਼ੇ ਸਭ ਤੂੰ, ਉਹਦੀ ਅਵਸਥਾ ਐਸੀ ਹੋ ਜਾਂਦੀ ਹੈ ਕਿ ਉਹਦੀ ਧੂੜੀ ਫਿਰ ਬਖਸ਼ਣ ਲੋਚਾ ਕਰਨ ਲੱਗ ਜਾਂਦੇ ਆ ਵੀ ਧੂੜੀ ਮਿਲ ਜਾਵੇ, ਉਹਦੀ ਬੰਦੇ ਹੀ ਨਹੀਂ ਕਰਦੇ। ਗੰਗਾ ਜਮਨਾ ਸਰੁਸ਼ਤੀ ਗੋਦਾਵਰੀ ਤੇ ਲੋਚੈ ਧੂਰ ਸਾਧੂ ਕੀ ਤਾਂ, ਕਿਉਂ ਲੋਚਦੇ ਨੇ ਕਿ ਕਿਲ ਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗੁਆਈ। ਕਿ ਉਹਦੇ ਵਿੱਚ ਐਸੀ ਸਮਰੱਥਾ ਪੈਦਾ ਹੋ ਜਾਂਦੀ ਹੈ, ਨਾਮ ਲੈ ਕੋਟ ਅਗ ਨਾਸੇ, ਕਰੋੜਾਂ ਦਾ ਪਾਪਾਂ ਦਾ ਨਾਸ਼ ਹੋ ਗਿਆ, ਜਿਹੜੇ ਕਰਮ ਸਾਨੂੰ ਭੋਗਣੇ ਪੈਣੇ ਸੀ ਉਹਨਾਂ ਦਾ ਨਾਸ਼ ਹੋ ਗਿਆ। ਫਿਰ ਭਗਤ ਜਦੋਂ ਭਗਤੀ ਦਾ ਦਰਜਾ ਪ੍ਰਾਪਤ ਹੋ ਗਿਆ, ਬਖਸ਼ੇ ਸਭ ਧੂੜੀ, ਫਿਰ ਉਹਦੀ ਧੂੜੀ ਨੂੰ ਬਖਸ਼ਦੇ ਨੇ, ਲੋਚਦੇ ਨੇ ਸਾਰੇ। ਸਰਵ ਮਨੋਰਥ ਜੇ ਕੋ ਚਾਹੇ, ਜੇ ਕੋਈ ਚਾਹੁੰਦਾ ਵੀ ਮੇਰੇ ਸਾਰੇ ਮਨੋਰਥ ਪੂਰੇ ਹੋ ਜਾਣ ਤੇ ਮੈਨੂੰ ਸਭ ਚੀਜ਼ ਦੀ ਪ੍ਰਾਪਤੀ ਹੋ ਜਾਏ ਤਾਂ ਸੇਵਾ ਏਕ ਨਿਧਾਨਾ, ਪਾਰ ਬ੍ਰਹਮ ਅਪਰੰਪਰ ਸਵਾਮੀ ਸਿਮਰਤ ਪਾਰ ਪ੍ਰਹਮ। ਗੱਲ ਸਮਝ ਪੈ ਗਈ, ਲੇਚਾ ਬਚ ਗਿਆ। ਉਸ ਵੇਲੇ ਮਹਾਰਾਜ ਨੇ ਗੱਲਬਾਤ ਦਾ ਰੁੱਖ ਬਦਲ ਲਿਆ, ਕਹਿੰਦੇ ਦੇਖ ਸਮਝ ਆ ਗਈਆਂ ਤੇਰੇ ਤਿੰਨੇ ਹੀ ਰਹਿਤਾਂ ਜਿਹੜੀਆਂ ਤਿੰਨ ਬਚਨ ਕਰੇ ਨੇ। ਕਹਿੰਦਾ ਹਾਂ ਮਹਾਰਾਜ, ਆਪ ਦੀ ਕਿਰਪਾ ਹੋਵੇ, ਸਮਝ ਤਾਂ ਆ ਗਏ ਪਰ ਇਹਦੇ ਉੱਤੇ ਟਿਕਾਂਗਾ ਕਿਵੇਂ, ਕਿਉਂਕਿ ਬੜੇ ਸੂਖਸ਼ਮ ਬਚਨ ਆਪਨੇ ਕੀਤੇ। ਮਹਾਰਾਜ ਕਹਿੰਦੇ ਉਹਦੀ ਜਾਂਚ ਹੁੰਦੀ ਹੈ, ਹੌਲੀ 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 ਮਿਹਨਤ ਕਰੀਦੀ ਹੈ, ਕਰਦੇ ਕਰਦੇ ਮਨ ਇੰਨਾ ਬਲਵਾਨ ਹੋ ਜਾਂਦਾ ਗੁਰੂ ਦੇ ਆਸਰੇ ਦੇ ਅੰਦਰ, ਗੁਰੂ ਦੀ ਓਟ ਦੇ ਅੰਦਰ, ਕਿ ਇਹਨਾਂ ਬਚਨਾਂ ਦਾ ਬੋਝ ਚੱਕਣ ਜੋਗਾ ਹੋ ਜਾਂਦਾ। ਹੁਣ ਚੌਥੀ ਗੱਲ ਅਸੀਂ ਤੈਨੂੰ ਦੱਸਦੇ ਹਾਂ ਕਿ ਤੇਰਾ ਜਿਹੜਾ ਕਿੱਤਾ ਹੈ ਉਹ ਯੁੱਧ ਕਰਨ ਦਾ, ਕਿਸੇ ਦਫ਼ਤਰ 'ਚ ਬੈਠਣ ਦਾ ਤਾਂ ਹੈ ਨਹੀਂ, ਕੋਈ ਹਲ ਵਾਹੁਣ ਦਾ ਨਹੀਂ ਹੈ, ਕੋਈ ਤਕੜੀ ਤੋਲਣ ਦਾ ਨਹੀਂ ਹੈ, ਕੋਈ ਹੋਰ ਨਹੀਂ ਹੈ। ਤੇਰਾ ਹੈਗਾ ਵੀ ਸ਼ਸਤਰ ਚਲਾਉਣੇ ਨੇ ਜਦੋਂ ਲੋੜ ਪਈ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਦੇਖ ਇਹਦੇ ਵਿੱਚ ਵੀ ਜਾਚ ਸਿੱਖ, ਇਹਦਾ ਜਿਹੜਾ ਸੂਰਮਾ ਹੈ ਨਾ ਉਹਨੂੰ ਮਾਣ ਪ੍ਰਾਪਤ ਹੁੰਦਾ, ਜਿਹੜਾ ਸੂਰਮਾ ਨਹੀਂ ਹੈ ਉਹਨੂੰ ਦਰਗਾਹ 'ਚ ਧੱਕੇ ਮਿਲਦੇ ਨੇ। ਹੁਣ ਇਹ ਗੱਲ ਸਾਡੇ ਸਮਝ ਤੋਂ ਬਾਹਰ ਲਈ ਮਹਾਰਾਜ ਨੇ ਕਰਤੀ ਵੀ ਆਹ ਕਿਹੜੀ ਗੱਲ ਹੋਈ। ਮਹਾਰਾਜ ਕਹਿੰਦੇ ਦੇਖੋ ਸੂਰਮਾ ਕਹਿੰਦੇ ਉਹ ਹੈ ਜਿਹੜਾ ਪਹਿਲਾਂ ਪ੍ਰਵਾਨ ਹੋਵੇ, ਪ੍ਰਵਾਨ ਜਿੰਨਾ ਚਿਰ ਪ੍ਰਵਾਨ ਨਹੀਂ ਹੁੰਦਾ ਉਨਾ ਚਿਰ ਉਹ ਸੂਰਮਾ ਨਹੀਂ ਹੁੰਦਾ। ਇਹ ਪ੍ਰਵਾਨ ਬਣਨ ਦੀ ਜਾਚ ਸਿੱਖ ਪ੍ਰੇਮੀਆਂ ਦੋਵੇਂ ਹੱਥ ਜੋੜ ਲਏ, ਅਟੈਂਟਿਵ ਹੋ ਕੇ ਬੈਠ ਗਿਆ, ਕਿਉਂਕਿ ਬਚਨ ਬੜਾ ਔਖਾ ਆ ਗਿਆ, ਸਾਡੇ ਵਾਸਤੇ ਵੀ ਔਖਾ, ਧਿਆਨ ਨਾਲ ਸਰਵਣ ਕਰਿਓ, ਵਾਰ ਵਾਰ ਐਸੇ ਬਚਨ ਨਹੀਂ ਹੋਇਆ ਕਰਦੇ। ਧਿਆਨ ਕਰ ਲਿਆ, ਸਭ ਪਾਸਿਆਂ ਤੇ ਸੁਰਤ ਖਿੱਚ ਲਈ, ਕਹਿੰਦੇ ਦੇਖ ਪਹਿਲਾਂ ਤਾਂ ਗੁਰੂ ਦੇ ਬਚਨ ਸੁਣਨੇ ਨੇ, ਸੁਣਨ ਦੀ ਅਵਸਥਾ ਹੁੰਦੀ। ਇਹ ਹੁਣ ਤੈਨੂੰ ਦੱਸਦੇ ਹਾਂ ਵੀ ਪ੍ਰਵਾਨ ਕਿਵੇਂ ਹੁੰਦਾ। ਫਿਰ ਉਹਦੇ ਬਾਅਦ ਪੂਰੀ ਤਰ੍ਹਾਂ 100% ਮੰਨਣੇ ਨੇ, ਇਹ ਮੰਨਣ ਦੀ ਅਵਸਥਾ ਆ ਗਈ। ਹੁਣ ਇਹਨਾਂ ਦੀ ਫਿਰ ਕਮਾਈ ਕਰਨੀ ਹੈ, ਕਮਾਈ ਨੂੰ ਨਿਧਿਆਸਣ ਕਹਿੰਦੇ ਨੇ। ਉਹ ਕਮਾਈ ਕਿਵੇਂ ਕਰਨੀ ਹੈ, ਉਹ ਪਹਿਲਾਂ ਤਾਂ 5 ਗੁਣ ਧਾਰਨ ਕਰ, 7 ਸੰਤੋਖ ਦਇਆ ਧਰਮ ਵਿਚਾਰ, ਪ੍ਰਵਾਨ ਹੋਣ ਵਾਸਤੇ ਪੰਜ ਗੁਣ ਧਾਰਨ ਕਰਨ ਦੀ ਲੋੜ ਹੈ, ਸਤ ਦੀ, ਸੰਤੋਖ ਦੀ, ਦਿਆ ਦੀ, ਧਰਮ ਦੀ, ਵਿਚਾਰ ਦੀ, ਤਾਂ ਪੰਜ ਪ੍ਰਵਾਨ ਹੋਏਗਾ। ਫਿਰ ਪੰਜ ਔਗਣਾਂ ਦਾ ਤਿਆਗ ਕਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਦੋਂ ਇਹਨਾਂ ਨੂੰ ਛੱਡ ਦੇਗਾ, ਈਰਖਾ, ਵਕੀਲੀ, ਨਿੰਦਿਆ, ਚੁਗਲੀ ਆਪੇ ਹੀ ਨੱਠ ਜੂਗੀ, ਕਿਉਂਕਿ ਇਹਨਾਂ ਦੇ ਆਫ ਸ਼ੂਟ ਨੇ ਸਾਰੇ। ਫਿਰ ਪੰਜ ਵਿਸ਼ਿਆਂ ਦਾ ਤਿਆਗ ਕਰ, ਪੰਜ ਵਿਸ਼ੇ ਹੈਗੇ ਸ਼ਬਦ, ਸਪਰਸ਼, ਰੂਪ, ਰਸ, ਗੰਧ। ਪੰਜ ਹੰਕਾਰਾਂ ਦਾ ਤਿਆਗ ਕਰ, ਰਾਜ, ਮਾਲ, ਰੂਪ, ਜਾਤ, ਜੋਗਨ, ਪੰਜੇ ਠੱਗ। ਕਹਿੰਦੇ ਆ ਗਈ ਸਮਝ ਚ ਗੱਲ? ਕਹਿੰਦਾ ਹਾਂ ਸਮਝ ਗਿਆ ਮੈਂ, ਕਿ ਪੰਜ ਗੁਣ ਧਾਰਨ ਕਰਨੇ ਨੇ ਤੇ ਪੰਜ ਪੰਜ ਔਗੁਣ ਤਿਆਗ ਕਰਨੇ ਨੇ, ਪੰਜੇ ਚੋਰ ਤੇ ਪੰਜੇ ਵਿਸ਼ੇ ਤੇ ਪੰਜੇ ਠੱਗ। ਕਹਿੰਦੇ ਹੁਣ ਦੇਖ, ਪੰਜ ਤੱਤ ਨੇ ਤੇਰੇ ਸਰੀਰ ਦੇ ਅੰਦਰ, ਇਹਨਾਂ ਚ ਇੱਕ ਇੱਕ ਗੁਣ ਹੈ ਹਰੇਕ ਤੱਤ ਦੇ ਵਿੱਚ, ਤੇ ਇਹਨਾਂ ਨੂੰ ਤੂੰ ਧਾਰਨ ਕਰ। ਉਹ ਇੱਕ ਇੱਕ ਗੁਣ ਧਾਰਨ ਕਰਦਾ ਜਾ। ਕਹਿੰਦੇ ਵੀ ਦੇਖ, ਜਿਹੜਾ ਧਰਤੀ ਹੈ ਨਾ, ਆਕਾਸ਼ ਹੈ, ਇਹ ਨਿਰਖੋਭ ਰਹਿੰਦਾ, ਕਿਸੇ ਚੀਜ਼ ਦੇ ਨਾਲ ਇਹ ਪਕੜ ਨਹੀਂ ਹੁੰਦਾ, ਨਾ ਕੱਟਿਆ ਜਾਂਦਾ ਨਾ ਵੱਢਿਆ ਜਾਂਦਾ। ਇਹ ਆਪਣੀ ਬਿਰਤੀ ਨੂੰ ਨਿਰਖੋਭ ਰੱਖਣਾ, ਕਿਸੇ ਦੇ ਅੰਦਰ ਫਸਾਉਣੀ ਨਹੀਂ ਹੈ ਬਿਰਤੀ। ਦੁੱਖ ਦੂਰ ਸਭ ਦਾ ਕਰਨਾ, ਲੇਕਿਨ ਆਪ ਹੋ ਕੇ ਨਹੀਂ ਲੈਣੀ, ਆਪ ਨਹੀਂ ਉਹ ਮੈਲ ਪੈ ਜਾਂਦੀ ਹੈ ਜਦੋਂ ਆਦਮੀ ਬਿਰਤੀ ਦੇ ਉੱਤੇ ਦੂਸਰੇ ਦਾ ਉਪਕਾਰ ਕਰਦੇ ਕਰਦੇ ਉਹਦਾ ਦਰਦ ਜਦ ਬਿਰਤੀ ਤੇ ਆ ਕੇ ਬਿਰਤੀ ਹਿੱਲਣ ਲੱਗ ਜਾਵੇ, ਉਸ ਵੇਲੇ ਮੈਲ ਪੈ ਜਾਂਦੀ ਹੈ, ਉਹਦੇ ਵਿਘਨ ਆਪਣੇ ਉੱਤੇ ਪੈ ਜਾਂਦੇ ਨੇ। ਕਹਿੰਦੇ ਬਿਰਤੀ ਨਿਰਖੋਭ ਰੱਖਣੀ ਹੈ, ਕੰਮ ਸਾਰੇ ਕਰਨੇ ਨੇ, ਲੇਕਿਨ ਆਪ ਨਹੀਂ ਫਸਣਾ, ਇਹ ਨਹੀਂ ਵੀ ਆਪੇ ਰੋਣ ਲੱਗ ਜਾਵੇ, ਨਿਰਖੋਭ ਰਹਿਣਾ। ਦੂਸਰਾ ਹੈ ਪਾਣੀ ਦਾ ਗੁਣ ਧਾਰਨ ਕਰਨਾ, ਪਾਣੀ ਜਿਹੜਾ ਮੈਲ ਲਾ ਦਿੰਦਾ ਉਹਨੂੰ ਮੁੜ ਕੇ ਗਰਮ ਕਰ ਲਓ, ਫਿਰ ਨਿਰਮਲ ਦਾ ਨਿਰਮਲ, ਉਹ ਨਿਰਮਲਤਾ ਹੀ ਨਹੀਂ ਆਪਦੀ ਛੱਡਦਾ। ਤੀਸਰਾ ਧਰਤੀ ਦਾ ਗੁਣ ਧਾਰਨ ਕਰਨਾ, ਧਰਤੀ ਵਿੱਚ ਹੈ ਖਿਮਾ, ਬ੍ਰਹਮ ਗਿਆਨੀ ਕਹਿ ਤੀਰ ਜੇ ਇੱਕ ਜਿਉਂ ਵਸੂਦਾ ਕੋਊ ਖੋਦਾ ਕੋਊ ਚੰਦਨ ਲੇ, ਉਹ ਇੱਕ ਰਸ ਰਹਿੰਦੀ ਹੈ, ਕੋਈ ਵਿਸ਼ਟਾ ਫਿਰਦੇ, ਕੋਈ ਲੇਪ ਦੇ ਦੇ, ਕੋਈ ਨਹੀਂ ਉਹਦੇ 'ਚ ਫਰਕ ਪੈਂਦਾ। ਚੌਥਾ ਹੈ ਅਗਨੀ ਜਿਵੇਂ ਹੈ, ਇਹਦਾ ਸਰੂਪ ਹੈ ਪ੍ਰਕਾਸ਼, ਆਪਣੇ ਮਨ ਦੇ ਅੰਦਰ ਅਗਿਆਨ ਦਾ ਹਨੇਰਾ ਨਹੀਂ ਕਦੇ ਵੀ ਆਉਣ ਦੇਣਾ, ਤੇ ਅਗਨੀ ਵਾਲਾ ਸਵਾਰ ਆ ਕੇ ਪ੍ਰਕਾਸ਼ ਦੇ ਵਿੱਚ ਰਹਿਣਾ, ਪਾਏ ਸਵਾਏ ਜੋ ਨਿਕਟ ਆਵੇ ਸੀਤ ਤਾਂ ਕਰ ਜਾਏ, ਕੋਈ ਵੀ ਨੇੜੇ ਆ ਜਾਵੇ ਉਹ ਸ਼ੁਭ ਬਚਨਾਂ ਦਾ ਪ੍ਰਕਾਸ਼ ਹਾਸਲ ਕਰ। ਪੰਜਵਾਂ ਹੈ ਪ੍ਰੇਮੀਆਂ ਪੌਣ ਵਾਂਗੂ ਨਿਰਲੇਪ ਰਹਿਣਾ, ਫਸਣਾ ਨਹੀਂ ਹੈ, ਸੀਤ ਮੰਦ ਸੁਗੰਧ ਚੱਲਿਓ ਸਰਵ ਥਾਨ ਸਮਾਨ, ਜਹਾਂ ਸਾ ਕਿਛ ਤਹਾਂ ਲਾਗਿਓ ਤਿਲ ਨਾ ਸ਼ੰਕਾ ਮਾਨ। ਹੁਣ ਇਹ ਗੁਣ ਧਾਰਨ ਕਰਕੇ ਫਿਰ ਤੇਰਾ ਸਰਗੁਣ ਤੇ ਮੰਨਣ ਪੱਕਾ ਹੋਏਗਾ, ਤੇ ਉਹਦੇ ਬਾਅਦ ਤੂੰ ਨਿਧਿਆਸਨ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਊ, ਫਿਰ ਤੈਨੂੰ ਦਰਜਾ ਸੰਤ ਤੇ ਭਗਤ ਦਾ ਮਿਲ ਜਾਏਗਾ। ਜਦੋਂ ਸੰਤ ਤੇ ਭਗਤ ਦਾ ਦਰਜਾ ਮਿਲ ਗਿਆ, ਉਸ ਵੇਲੇ ਤੂੰ ਪੰਜ ਪ੍ਰਵਾਨ ਹੋ ਜਾਏਗਾ।